SBS Radio.
ਪਿਆਰੇ ਦੋਸਤੋ, ਬ੍ਰਿਸਬਨ ਤੋਂ ਇਸ ਵੇਲੇ ਡਾਕਟਰ ਨੀਰਜ ਗਿੱਲ ਹੋਣਾ ਨੇ ਸਾਂਝ ਬਣਾਈ ਆ। ਉਹ ਮਾਨਸਿਕ ਸਿਹਤ ਸੁਵਿਧਾਵਾਂ ਦੇ ਇੱਕ ਮਾਹਰ ਵਜੋਂ ਕੰਮ ਕਰਦੇ ਨੇ। ਵਰਲਡ ਮੈਂਟਲ ਹੈਲਥ ਡੇ ਦੇ ਚੱਲਦੇ ਹਾਂ ਅਸੀਂ ਮਾਨਸਿਕ ਸਿਹਤ 'ਤੇ ਚਰਚਾ ਕਰਨਾ ਜ਼ਰੂਰੀ ਸਮਝਦੇ ਹਾਂ। ਇੱਕ ਸਮੱਸਿਆ, ਇੱਕ ਮਹਾਂਮਾਰੀ ਦਾ ਰੂਪ ਇਹ ਧਾਰਨ ਕਰ ਚੁੱਕੀ ਆ। ਇਹਦੇ ਕੀ ਹੱਲ ਹੋ ਸਕਦੇ ਆ, ਇਸ ਵਿਸ਼ੇ 'ਤੇ ਵੀ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਆ। ਹਾਂਜੀ ਡਾਕਟਰ ਗਿੱਲ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹੈਲੋ ਪ੍ਰਕਿੰਦਰ ਜੀ, ਥੈਂਕ ਯੂ
ਜੀ। ਦੱਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਮਾਨਸਿਕ ਸਿਹਤ ਨੂੰ ਜੇ ਪ੍ਰਭਾਸ਼ਿਤ ਕਰਨਾ ਹੋਵੇ ਤਾਂ ਕੀ ਜਾਣਕਾਰੀ ਦਿਓਗੇ, ਕੀ ਦੱਸੋਗੇ ਉਹਦੇ ਬਾਰੇ?
ਹਾਂਜੀ ਪ੍ਰਤਿੰਦਰ, ਇਹ ਬਹੁਤ ਵਧੀਆ ਗੱਲ ਆ ਜਿਹੜਾ ਤੁਸੀਂ ਇਹ SBS ਰੇਡੀਓ ਦੇ ਥਰੂ ਇਹ ਅਵੇਅਰਨੈਸ ਰੇਜ ਕਰ ਰਹੇ ਹੋ। ਤੋ ਮਾਨਸਿਕ ਜਾਂ ਮੈਂਟਲ ਜਦੋਂ ਸ਼ਬਦ ਯੂਜ਼ ਕੀਤਾ ਜਾਂਦਾ, ਬਹੁਤ ਬਹੁਤ ਲੋਕ ਮੈਂਟਲ ਇਲਨੈਸ ਜਾਂ ਮਾਨਸਿਕ ਰੋਗ ਦੇ ਬਾਰੇ ਸੋਚਦੇ ਆ। ਇਹ ਤੁਹਾਡਾ ਸਵਾਲ ਬਿਲਕੁਲ ਠੀਕ ਹੈ ਕਿ ਪਹਿਲਾਂ ਆਪਾਂ ਨੂੰ ਮਾਨਸਿਕ ਸਿਹਤ ਜਾਂ ਮੈਂਟਲ ਹੈਲਥ ਦੇ ਬਾਰੇ ਸਮਝਣ ਦੀ ਲੋੜ ਆ। ਤੋ ਮੈਂਟਲ ਹੈਲਥ ਜਿਹੜੀ ਮਾਨਸਿਕ ਸਿਹਤ, ਇਹ ਇੱਕ ਐਬਿਲਿਟੀ ਮਨ ਚ ਸ਼ਾਂਤੀ, ਮਨ ਚ ਖੁਸ਼ੀ ਜਾਂ ਫਿਰ ਦੁੱਖ ਨੂੰ ਤੇ ਤਣਾਅ ਨੂੰ ਸਹਿਣ ਦੀ ਸਹਿਣਸ਼ੀਲਤਾ, ਘਰ ਪਰਿਵਾਰ ਚ, ਕਮਿਊਨਿਟੀ ਚ ਕੁਛ ਕੰਟਰੀਬਿਊਟ ਕਰਨ ਦੀ ਜਿਹੜੀ ਸਮਰੱਥਾ ਆ, ਇਹ ਮਾਨਸਿਕ ਸਿਹਤ। ਇਹ ਸਾਰੀਆਂ ਗੱਲਾਂ ਨੂੰ ਇਕੱਠਿਆਂ ਕਰਕੇ ਇਹਨੂੰ ਮਾਨਸਿਕ ਸਿਹਤ ਦੇ ਤੌਰ ਤੇ ਆਪਾਂ ਸਮਝ ਸਕਦੇ ਹਾਂ
ਜੀ। ਇੱਕ ਖੁਸ਼ੀ ਖੇੜੇ ਵਾਲੀ ਅਵਸਥਾ, ਚੜ੍ਹਦੀ ਕਲਾ ਵਾਲੀ ਅਵਸਥਾ, ਤੇ ਕਈ ਵਾਰ ਵੈਸੇ ਹੀ ਮਨ ਮਹਿਸੂਸਿਆ ਰਵੇ, ਢਹਿੰਦੀ ਕਲਾ ਰਹੇ, ਉਹਦੇ ਕਾਰਨ ਭਾਵੇਂ ਵੱਖੋ ਵੱਖਰੇ ਹੋ ਸਕਦੇ ਆ, ਉਹਨਾਂ 'ਤੇ ਵੀ ਆਪਾਂ ਜ਼ਰੂਰ ਚਰਚਾ ਕਰਾਂਗੇ। ਅਤੇ ਫਿਰ ਮਾਨਸਿਕ ਰੋਗ ਇਹ ਕਿੱਥੋਂ ਉਪਜਦਾ, ਸੁਭਾਵਿਕ ਤੌਰ 'ਤੇ ਮਾਨਸਿਕ ਸਿਹਤ 'ਚੋਂ ਹੀ ਨਿਕਲਣਾ?
ਹਾਂਜੀ ਹਾਂਜੀ। ਤੋ ਮਾਨਸਿਕ ਸਿਹਤ ਲਈ ਜੇ ਆਪਾਂ ਦੇਖਿਆ ਜਾਏ ਕਿ ਕੀ ਜ਼ਰੂਰੀ ਹੈ ਮਾਨਸਿਕ ਸਿਹਤ ਲਈ, ਆਪਾਂ ਨੂੰ ਜ਼ਿੰਦਗੀ ਦੇ ਕਾਫੀ ਸਾਰੇ ਪੱਖ ਨੇ ਜਿਹੜੇ ਜ਼ਰੂਰੀ ਨੇ, ਜਾਂ ਫਿਰ ਜਦੋਂ ਕਿਸੇ ਪੱਖ 'ਚ ਕੋਈ ਕਮੀ ਹੈ ਤਾਂ ਦੂਸਰੇ ਪੱਖ ਉਹਨੂੰ ਕੰਪਨਸੇਟ ਕਰ ਲੈਂਦੇ ਆ। ਜਿਵੇਂ ਮਾਨਸਿਕ ਸਿਹਤ ਲਈ ਆਪਣੀ ਫੈਮਿਲੀ, ਆਪਣੇ ਦੋਸਤ ਮਿੱਤਰ, ਸੋਸ਼ਲ ਸਪੋਰਟ ਜਿਹੜੀ ਉਹ ਜ਼ਰੂਰੀ ਹੈ। ਕੰਮ ਕਰਨਾ, ਕੋਈ ਕੰਮ ਪ੍ਰੋਫੈਸ਼ਨ, ਉਹਦੇ ਲਈ ਜਿਹੜਾ ਵੀ ਕੰਮ ਕਰਦਾ ਬੰਦਾ, ਉਹਦੇ 'ਚ ਉੱਥੇ ਉਹ ਠੀਕ ਤਰ੍ਹਾਂ ਚੱਲ ਰਿਹਾ ਹੋਵੇ, ਕੋਈ ਮਨ 'ਚ ਕੋਈ ਇੰਟਰਸਟ ਲਾਈਫ 'ਚ, ਕੋਈ ਹੋਬੀਜ਼, ਕੋਈ ਕਿਸੇ ਨੂੰ ਮਿਊਜ਼ਿਕ ਦਾ ਸ਼ੌਕ ਆ, ਕਿਸੇ ਨੂੰ ਮੂਵੀਜ਼ ਦਾ ਸ਼ੌਕ ਆ, ਕਿਸੇ ਨੂੰ ਕੋਈ ਖੇਡ, ਜਿਹੜੀ ਫਿਜ਼ੀਕਲ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਮਾਨਸਿਕ ਸਿਹਤ ਲਈ, ਕੋਈ ਸਪੋਰਟ ਅਤੇ ਫਿਜ਼ੀਕਲ ਹੈਲਥ ਵੀ ਮਾਨਸਿਕ, ਸਾਊਂਡ ਮਾਇੰਡ ਇਨ ਸਾਊਂਡ ਬਾਡੀ। ਤੋਂ ਫਿਜ਼ੀਕਲ ਜਿਹੜੀ ਸਰੀਰਕ ਸਿਹਤ ਮਾਨਸਿਕ ਸਿਹਤ ਲਈ ਜ਼ਰੂਰੀ ਹੈ। ਇਸ ਤੋਂ ਬਿਨਾਂ ਹੋਰ ਰਿਲੀਜਨ, ਸਪਿਰਿਚੁਐਲਿਟੀ, ਇਹ ਸਾਰੀਆਂ ਚੀਜ਼ਾਂ। ਤੋਂ ਇਹ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀਆਂ ਚੀਜ਼ਾਂ ਸਾਰਿਆਂ ਕੋਲ ਹੋਣੀਆਂ ਚਾਹੀਦੀਆਂ, ਪਰ ਜਦੋਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰ ਲਈਏ, ਉਹ ਸਾਰੀਆਂ ਚੀਜ਼ਾਂ ਮਾਨਸਿਕ ਸਿਹਤ ਲਈ ਜ਼ਰੂਰੀ ਨੇ। ਅਤੇ ਮਾਨਸਿਕ ਰੋਗ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਉਹ ਫਿਰ ਜਦੋਂ ਇਹਨਾਂ 'ਚੋਂ ਕੋਈ ਮੁਸ਼ਕਲਾਂ 'ਚੋਂ ਬੰਦਾ ਲੰਘਦਾ, ਕੋਈ ਫੈਮਿਲੀ ਦੇ ਇਸ਼ੂ ਆ ਜਾਂ ਕੋਈ ਆਰਥਿਕ ਪ੍ਰੋਬਲਮ ਆ ਜਾਂ ਜੋਬ ਨਹੀਂ ਹੈਗੀ ਜਾਂ ਜੋਬ 'ਚ ਕੋਈ ਇਸ਼ੂਜ਼ ਨੇ, ਪ੍ਰੋਬਲਮ ਨੇ, ਜਾਂ ਫਿਰ ਇਕੱਲੇਪਨ ਦੀ ਉਦੋਂ ਫਿਰ ਮਨ 'ਤੇ ਤਣਾਅ ਹੋ ਜਾਂਦਾ, ਅਤੇ ਜਦੋਂ ਬਹੁਤੀ ਦੇਰ ਫਿਰ ਤਣਾਅ ਰਹਿੰਦਾ, ਉਹ ਮਾਨਸਿਕ ਰੋਗ ਤੱਕ ਪਹੁੰਚ ਜਾਂਦਾ।
ਜੀ, ਇਸ ਤੋਂ ਪਹਿਲਾਂ ਕਿਵੇਂ ਗੱਲ ਅੱਗੇ ਵਧਾਵਾਂ, ਮੈਂ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਸੀਂ ਸਾਰੀ ਜਾਣਕਾਰੀ ਪੰਜਾਬੀ 'ਚ ਦੇ ਰਹੇ ਹੋ, ਕਿਉਂਕਿ ਅੰਗਰੇਜ਼ੀ 'ਚ ਬੜਾ ਤੁਹਾਡੇ ਲਈ ਮੈਂ ਸਮਝ ਸਕਦਾ ਕਿ ਸਰਲ ਹੋਊਗਾ ਇਹ ਸਾਰੀਆਂ ਗੱਲਾਂ ਕਰਨੀਆਂ ਅਤੇ ਸਮਝਾਉਣੀਆਂ। ਕਈ ਵਾਰ ਉਹ ਸ਼ਬਦ ਢੁੱਕਵਾਂ ਨਹੀਂ ਲੱਭਦਾ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਸੁਣਨ ਵਾਲੇ ਕਾਫੀ ਪੜ੍ਹੇ ਲਿਖੇ ਨੇ ਆਮ ਤੌਰ 'ਤੇ, ਅਤੇ ਇਸ ਕਰਕੇ ਜੇ ਕੋਈ ਤੁਹਾਨੂੰ ਲੱਗੇ ਵੀ ਕੋਈ ਖਾਸ ਗੱਲ ਤੁਸੀਂ ਅੰਗਰੇਜ਼ੀ 'ਚ ਬਿਹਤਰ ਢੰਗ ਨਾਲ ਦੱਸ ਸਕਦੇ ਹਾਂ ਤਾਂ ਉਹਦੇ ਲਈ ਵੀ ਕੋਈ ਐਸੀ ਗੱਲ ਨਹੀਂ। ਅਤੇ ਇਹ ਕਿੱਦਾਂ ਲੱਭਿਆ ਜਾਵੇ ਡਾਕਟਰ ਗਿੱਲ ਕਿ ਕੋਈ ਬੰਦਾ ਇਸ ਰੋਗ ਤੋਂ ਪੀੜਿਤ ਆ, ਕਿਉਂਕਿ ਹਰ ਕੋਈ ਕਹਿੰਦਾ ਨਹੀਂ ਮੈਂ ਤਾਂ ਯਾਰ ਠੀਕ ਹਾਂ, ਮੈਨੂੰ ਕੁਛ ਨਹੀਂ ਹੋਇਆ, ਪਰ ਕੋਈ ਇਹਦੇ ਕੋਈ ਖਾਸ ਲੱਛਣ ਹੋਣਗੇ ਜਿਹਦੇ ਚੱਲਦਿਆਂ ਆਪਾਂ ਪਛਾਣ ਸਕੀਏ ਵੀ ਫਲਾਨੇ ਬੰਦੇ ਨੂੰ, ਫਲਾਨੀ ਔਰਤ ਨੂੰ ਇਸ ਸਮੱਸਿਆ ਦੇ ਚੱਲਦਿਆਂ ਜ਼ਰੂਰਤ ਆ ਕਿਸੇ ਮਾਹਰ ਨਾਲ ਜਾਣਕਾਰੀ ਜਾਂ ਕਿਸੇ ਦਵਾਈ ਦੀ, ਜਾਂ ਕੋਈ ਹੋ ਸਕਦਾ ਭਾਈਚਾਰੇ 'ਚੋਂ ਜਾਂ ਪਰਿਵਾਰ ਵੱਲੋਂ ਹੀ ਕੋਈ ਮਦਦ ਦੀ ਉਮੀਦ ਹੋਵੇ ਪਰ ਉਹ ਨਾ ਮਿਲ ਰਹੀ ਹੋਵੇ?
ਤਾਂ ਉਹਦੇ ਲਈ ਇਹ ਜਿਹੜੇ ਕਮਿਊਨਿਟੀ ਰੇਡੀਓ, ਕਮਿਊਨਿਟੀ ਪ੍ਰੋਗਰਾਮ 'ਚ ਜਿਹੜਾ ਤੁਸੀਂ ਇਹ ਅਵੇਅਰਨੈਸ ਲਈ ਇਹ ਕਰ ਰਹੇ ਹੋ, ਇਹ ਬਹੁਤ ਜ਼ਰੂਰੀ ਆ। ਤੋ ਉਹਦੇ ਲਈ ਲੱਛਣ ਸਮਝਣ ਲਈ ਆਪਾਂ ਨੂੰ ਇਹ ਪਹਿਲਾਂ ਸਮਝਣ ਦੀ ਲੋੜ ਆ ਕਿ ਕਿਹੜੀਆਂ ਕਿਹੜੀਆਂ ਕੋਮਨ ਮਾਨਸਿਕ ਰੋਗ ਕਿਹੜੇ ਨੇ। ਤੋ ਇੱਕ ਤਾਂ ਡਿਪਰੈਸ਼ਨ, ਉਦਾਸੀ, ਐਂਗਜ਼ਾਇਟੀ, ਘਬਰਾਹਟ ਅਤੇ ਡਰੱਗ ਐਂਡ ਐਲਕੋਹਲ ਪ੍ਰੋਬਲਮ, ਜਿਹੜੀਆਂ ਇਹ ਤਿੰਨ ਮੋਸਟ ਕੋਮਨ ਮੈਂਟਲ ਹੈਲਥ ਇਸ਼ੂਜ਼ ਨੇ ਸੋਸਾਇਟੀ 'ਚ, ਡਿਪਰੈਸ਼ਨ, ਐਂਗਜ਼ਾਇਟੀ ਅਤੇ ਡਰੱਗ ਐਂਡ ਐਲਕੋਹਲ ਪ੍ਰੋਬਲਮਸ। ਤੋ ਫਿਰ ਇਸ ਤੋਂ ਬਿਨਾਂ ਜਿਹੜੀਆਂ ਜ਼ਿਆਦਾ ਸੀਰੀਅਸ ਮੈਂਟਲ, ਜਦੋਂ ਆਪਾਂ ਸੋ ਕਹਿੰਦੇ ਮੈਂਟਲ, ਕਈ ਵਾਰੀ ਆਪਾਂ ਜ਼ਿਆਦਾ ਸੀਰੀਅਸ ਮੈਂਟਲ ਇਲਨੈਸ ਦੇ ਬਾਰੇ ਸੋਚਦੇ ਹਾਂ, ਪਰ ਇਹ ਇੰਪੋਰਟੈਂਟ ਆ ਕਿ ਡਿਪਰੈਸ਼ਨ, ਐਂਗਜ਼ਾਇਟੀ, ਡਰੱਗ ਅਲਕੋਹਲ ਬਹੁਤ ਕਾਮਨ ਨੇ ਜਿਹੜੇ ਆਮ ਲੋਕਾਂ ਨੂੰ ਹੁੰਦੇ ਆ। 1 in 5, 20% ਪੀਪਲ ਇਨ ਆਸਟ੍ਰੇਲੀਆ ਹੈਵ ਸਮ ਸੋਰਟ ਆਫ ਮੈਂਟਲ ਹੈਲਥ ਇਸ਼ੂ, 20% ਲੋਕਾਂ ਨੂੰ ਕੋਈ ਨਾ ਕੋਈ ਮੈਂਟਲ ਇਲਨੈਸ ਹੈ। ਸੋ ਜ਼ਿਆਦਾ ਕਾਮਨ ਡਿਪਰੈਸ਼ਨ, ਐਂਗਜ਼ਾਇਟੀ ਅਤੇ ਡਰੱਗ ਐਂਡ ਅਲਕੋਹਲ ਪ੍ਰੋਬਲਮਸ, ਘੱਟ ਕਾਮਨ ਬਾਈਪੋਲਰ ਜਿਹਨੂੰ ਕਹਿੰਦੇ ਮੈਨੀਆ, ਜਾਂ ਫਿਰ ਸਕਿਜ਼ੋਫਰੀਨੀਆ ਜਾਂ ਡਰੱਗ ਇੰਡਿਊਸਡ ਸਾਈਕੋਸਿਸ। ਤਾਂ ਉਹ ਮੈਂ ਥੋੜ੍ਹਾ ਥੋੜ੍ਹਾ ਮੈਂ ਇਹ ਦੱਸਦਾ ਕਿ ਡਿਪਰੈਸ਼ਨ ਜਿਹੜਾ ਆ ਸਿਰਫ ਮਨ, ਡਿਪਰੈਸ਼ਨ ਸਿਰਫ ਮਨ ਦੀ ਉਦਾਸੀ ਨਹੀਂ ਆ। ਡਿਪਰੈਸ਼ਨ ਉਦੋਂ ਕਹਿੰਦੇ ਹਾਂ ਜਦੋਂ ਮਨ ਲਗਾਤਾਰ ਉਦਾਸ ਰਹਿੰਦਾ, ਮਨ 'ਚ ਕਿਸੇ ਗੱਲ ਦੀ ਖੁਸ਼ੀ ਨਹੀਂ ਆਉਂਦੀ, ਜਦੋਂ ਕੋਈ ਚੰਗੀ ਗੱਲ ਹੁੰਦੀ ਫਿਰ ਵੀ ਖੁਸ਼ ਨਹੀਂ ਆਉਂਦੀ, ਨੀਂਦ ਘੱਟ ਜਾਂਦੀ ਜਾਂ ਫਿਰ ਕਈ ਲੋਕ ਜ਼ਿਆਦਾ ਵੀ ਸੌਣ ਲੱਗ ਜਾਂਦੇ, ਭੁੱਖ ਘੱਟ ਜਾਂਦੀ, ਪਰ ਕਈ ਲੋਕ ਡਿਪਰੈਸ਼ਨ 'ਚ ਜ਼ਿਆਦਾ ਖਾਂਦੇ ਆ, ਅਤੇ ਇਸੇ ਤਰ੍ਹਾਂ ਭਾਰ ਘੱਟ ਜਾਂਦਾ ਪਰ ਕੁਛ ਲੋਕਾਂ ਦਾ ਵੱਧ ਜਾਂਦਾ, ਅਤੇ ਕੰਸਨਟ੍ਰੇਸ਼ਨ, ਮੈਮਰੀ ਜਿਹੜੀ, ਯਾਦਾਸ਼ਤ ਅਤੇ ਉਹ ਮੁਸ਼ਕਲਾਂ ਹੁੰਦੀਆਂ, ਅਤੇ ਮਨ 'ਚ ਮਾੜੇ ਖਿਆਲ ਆਉਂਦੇ ਵੀ ਠੀਕ ਨਹੀਂ ਹੋਣਾ, ਹੋਪਲੈਸ ਹੋ ਜਾਂਦਾ ਬੰਦਾ, ਵੀ ਫਿਊਚਰ ਭਵਿੱਖ ਹਨੇਰਾ ਹੀ ਦਿਸਦਾ ਆ। ਫਾਈਨਲੀ ਜਦੋਂ ਜ਼ਿਆਦਾ ਵੱਧ ਜੇ ਫਿਰ ਖੁਦਕੁਸ਼ੀ ਦੇ ਖਿਆਲ ਆਉਣ ਲੱਗ ਜਾਂਦੇ, ਅਤੇ ਕਈ ਲੋਕ ਫਿਰ ਆਤਮ ਹੱਤਿਆ, ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਆ ਜਾਂ ਕਰ ਦਿੰਦੇ ਆ। ਤਾਂ ਇਹ ਸਾਰੇ ਲੱਛਣ ਨੇ ਡਿਪਰੈਸ਼ਨ ਦੇ।
ਇਹ ਵੀ ਪੁੱਛਣਾ ਚਾਹੁੰਦਾ, ਜਿਵੇਂ ਤੁਸੀਂ ਖੁਦਕੁਸ਼ੀਆਂ ਦੀ ਗੱਲ ਕੀਤੀ, ਭਾਈਚਾਰੇ 'ਚੋਂ ਕਾਫ਼ੀ ਮਾੜੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ, ਇਸ ਪਾਸੇ ਵੱਲ ਨੂੰ ਰੁਝਾਨ ਕਾਫ਼ੀ ਵਧਿਆ, ਸੋ ਇਹਨੂੰ ਠੱਲ ਪਾਉਣ ਲਈ, ਇਹਨੂੰ ਨੱਥ ਪਾਉਣ ਲਈ ਆਪਾਂ ਕੀ ਕਰ ਸਕਦੇ ਹਾਂ?
ਜਿਹੜਾ ਖੁਦਕੁਸ਼ੀ ਜਾਂ ਆਤਮ ਹੱਤਿਆ ਦਾ ਮਸਲਾ, ਉਹ ਇੱਕ ਮੈਂਟਲ ਹੈਲਥ ਇਸ਼ੂ ਵੀ ਆ, ਇੱਕ ਸੋਸ਼ਲ ਇਸ਼ੂ ਵੀ ਆ, ਸਮਾਜਿਕ ਮਸਲਾ ਵੀ ਆ। ਤੋ ਜਿੱਥੇ ਤੱਕ ਤਾਂ ਮੈਂਟਲ ਹੈਲਥ ਇਸ਼ੂ ਆ ਕਿ ਜੇ ਕਿਸੇ ਨੂੰ ਡਿਪਰੈਸ਼ਨ ਹੋ ਗਿਆ ਜਾਂ ਡਰੱਗ ਐਂਡ ਐਲਕੋਹਲ ਦੀ ਪ੍ਰੋਬਲਮ ਬਹੁਤ ਵੱਧ ਗਈ, ਜਾਂ ਫਿਰ ਕੋਈ ਮੇਜਰ ਮੈਂਟਲ ਇਲਨੈਸ ਹੋ ਗਈ ਜਿਵੇਂ ਸਾਈਕੋਸਿਸ, ਸਕਿਜ਼ੋਫਰੀਨੀਆ, ਜਿਵੇਂ ਸਾਈਕੋਸਿਸ ਜਾਂ ਸਕਿਜ਼ੋਫਰੀਨੀਆ ਹੁੰਦਾ ਜਿਹਦੇ 'ਚ ਪੈਰਾਨੋਇਡ ਹੋ ਜਾਂਦਾ, ਮੈਨੂੰ ਮਾਰਨਾ ਚਾਹੁੰਦਾ ਕੋਈ ਜਾਂ ਮੇਰੇ ਮਗਰ ਲੱਗੇ ਲੋਕ ਜਾਂ ਆਵਾਜ਼ਾਂ ਸੁਣਦੀਆਂ, ਉਹ ਰੇਅਰ ਮੈਂਟਲ ਇਲਨੈਸ ਜਿਵੇਂ ਮੈਂ ਕਿਹਾ। ਤੋ ਇੱਕ ਤਾਂ ਮੈਂਟਲ ਇਲਨੈਸ ਦੇ ਕਰਕੇ ਸੁਈਸਾਈਡ ਦਾ ਰਿਸਕ ਵੱਧ ਜਾਂਦਾ ਖੁਦਕੁਸ਼ੀ ਦਾ, ਤਾਂ ਫਿਰ ਉਹੀ ਮੈਂਟਲ ਜਿਹੜੇ ਮਾਨਸਿਕ ਰੋਗ ਦੇ ਲੱਛਣ ਨੂੰ ਪਛਾਣਿਆ ਜਾਵੇ, ਅਵੇਅਰਨੈਸ ਹੋਵੇ ਕਮਿਊਨਿਟੀ 'ਚ, ਲੋਕਾਂ ਨੂੰ ਜਾਣਕਾਰੀ ਹੋਵੇ, ਅਤੇ ਫਿਰ ਜਿਹੜੇ ਕੋਈ ਬੰਦੇ 'ਚ ਉਹ ਲੱਛਣ ਨੇ, ਭਾਵੇਂ ਡਿਪਰੈਸ਼ਨ ਦੇ ਨੇ, ਭਾਵੇਂ ਕਿਸੇ ਹੋਰ ਮੈਂਟਲ ਇਲਨੈਸ ਜਿਵੇਂ ਸਕਿਜ਼ੋਫਰੀਆ ਦੇ ਨੇ, ਉਹਨੂੰ ਪਰਸੂਏਡ ਕਰਕੇ, ਸਮਝਾ ਬੁਝਾ ਕੇ ਡਾਕਟਰ ਕੋਲ ਲਿਜਾਇਆ ਜਾਏ। ਪਰ ਜੇ ਸਮਾਜਿਕ ਕਾਰਨ ਜਿਹੜੇ ਸੁਈਸਾਈਡ ਦੇ ਆ, ਸੋਸ਼ਲ ਅਤੇ ਇਕਨੋਮਿਕ, ਸਮਾਜਿਕ ਅਤੇ ਆਰਥਿਕ ਜਿਹੜੇ ਕਾਰਨ ਨੇ, ਕਿ ਕੋਈ ਇਕੱਲਾ ਆ, ਆਪਣੇ ਮੁੰਡੇ ਕੁੜੀਆਂ ਆਉਂਦੇ ਆ ਇੰਡੀਆ ਤੋਂ ਅਤੇ ਇੱਥੇ ਆ ਕੇ, ਪਹਿਲਾਂ ਤਾਂ ਉੱਥੇ ਤੁਹਾਨੂੰ ਪਤਾ ਏਜੰਟ ਕਹਿ ਦਿੰਦੇ ਵੀ ਉੱਥੇ ਜਾ ਕੇ ਬਸ ਮੌਜ ਹੀ ਮੌਜ ਆ, ਅਤੇ ਇੱਥੇ ਆ ਕੇ ਬੜੀਆਂ ਮੁਸ਼ਕਲਾਂ ਹੁੰਦੀਆਂ, ਜੋਬ ਨਹੀਂ ਮਿਲਦੀ, ਆਰਥਿਕ ਮਸਲੇ ਆ, ਉੱਧਰੋਂ ਯੂਨੀਵਰਸਿਟੀਆਂ 'ਚ ਪੜ੍ਹਦੇ ਆ ਜਾਂ ਟੇਸਟ ਪੜ੍ਹਾਈ ਦਾ ਦੀ ਟੈਨਸ਼ਨ ਆ, ਇਕੱਲਾਪਨ ਆ, ਇਹਨਾਂ ਸਾਰੀਆਂ ਗੱਲਾਂ ਨਾਲ, ਇਹ ਸਾਰੇ ਸਮਾਜਿਕ ਮਸਲੇ ਆ, ਸਮਾਜਿਕ ਜਾਂ ਆਰਥਿਕ ਮਸਲੇ, ਇਹਨਾਂ ਨਾਲ ਮਨ 'ਤੇ ਤਣਾਅ ਵੱਧਦਾ, ਅਤੇ ਇਸ ਤੋਂ ਪਹਿਲਾਂ ਕਿ ਉਹ ਗੱਲ ਮਾਨਸਿਕ ਰੋਗ ਤੱਕ ਪਹੁੰਚੇ, ਇਹ ਇੰਪੋਰਟੈਂਟ ਆ ਕਿ ਜੇ ਉਸ ਬੰਦੇ ਨੂੰ ਜਿਹੜੀ ਸਮਾਜਿਕ ਕਮਿਊਨਿਟੀ ਦੇ ਲੈਵਲ 'ਤੇ, ਭਾਈਚਾਰੇ ਦੇ ਲੈਵਲ 'ਤੇ ਸਪੋਰਟ, ਸੋਸ਼ਲ ਸਪੋਰਟ ਜੇ ਮਿਲੇ, ਇੱਕ ਤਾਂ ਦੁੱਖ ਆਪਣਾ ਕਹਿਣ ਨਾਲ ਹੀ ਦੁੱਖ ਹਲਕਾ ਹੁੰਦਾ, ਠੀਕ ਹੈ ਨਾ। ਤੋ ਇਹ ਜਦੋਂ ਕੋਈ ਕਹਿੰਦਾ ਹੈ ਕਿ ਬਈ ਮੈਂ ਤਾਂ ਵੀ ਬਹੁਤ ਹਾਰ ਗਿਆ, ਮੈਂ ਤਾਂ ਹੁਣ ਹੋਰ ਚੱਲ ਨਹੀਂ ਸਕਦਾ, ਤਾਂ ਇਹ ਇੰਪੋਰਟੈਂਟ ਆ ਕਿ ਆਪਾਂ ਉਹਨੂੰ ਬਜਾਏ ਕਹਿਣ ਦੇ ਕੋਲ, ਤੂੰ ਜਵਾਨ ਹੈਗਾ, ਤੂੰ ਹੌਸਲਾ ਰੱਖ, ਉਹਦੀ ਗੱਲ ਨੂੰ ਸੁਣਿਆ ਜਾਵੇ, ਉਹਦੀ ਗੱਲ ਨੂੰ ਸੀਰੀਅਸਲੀ ਲਿਆ ਜਾਵੇ, ਉਹਨੂੰ ਰੈਗੂਲਰਲੀ ਸਪੋਰਟ ਕੀਤਾ ਜਾਵੇ, ਅਤੇ ਇਹ ਦੇਖਿਆ ਜਾਵੇ ਵੀ ਉਹਨੂੰ ਕਿਸੇ ਡਾਕਟਰ ਜਾਂ ਸਾਈਕੋਲੋਜਿਸਟ ਕੋਲ ਲਿਜਾਉਣ ਦੀ ਲੋੜ ਆ। ਤੋ ਇੱਕ ਤਾਂ ਮੈਂਟਲ ਇਲਨੈਸ ਦੀ ਮੈਡੀਕਲ ਅਤੇ ਸਾਈਕੋਲੋਜਿਸਟ ਕੋਲ ਜਿਹੜੀ ਹੈਲਪ ਮਿਲ ਸਕਦੀ ਆ, ਦੂਜਾ ਭਾਈਚਾਰੇ 'ਚ ਆਪਾਂ ਆਪ ਇੱਕ ਦੂਜੇ ਨੂੰ ਸਪੋਰਟ ਕਰ ਸਕਦੇ ਹਾਂ, ਅਤੇ ਜਿਹੜੇ ਕੋਈ ਮਸਲੇ ਕਿਸੇ ਨੂੰ, ਕੋਈ ਨਵਾਂ ਸਟੂਡੈਂਟ ਆ ਜਾਂ ਕੋਈ ਪਹਿਲਾਂ ਦੇ ਇੱਥੇ ਬੈਠੇ ਜਿਹਨਾਂ ਨੂੰ ਹੋਰ ਕੋਈ ਮਸਲੇ, ਕੋਈ ਡੋਮੈਸਟਿਕ ਵਾਇਲੈਂਸ ਦੀ ਪ੍ਰੋਬਲਮ ਬਹੁਤ ਆ, ਉਹਦੇ 'ਚ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਨਾ ਕਮਿਊਨਿਟੀ ਨੇ, ਅਤੇ ਉਹਦੇ ਲਈ ਇੱਕ ਇਹ ਇੰਪੋਰਟੈਂਟ ਆ ਵੀ ਕੋਈ ਕਮਿਊਨਿਟੀ ਲੀਡਰ ਹੋਣ ਜਿਹੜੇ, ਜਿਨ੍ਹਾਂ ਕੋਲ ਲੋਕ ਜਾ ਸਕਦੇ ਹੋਣ, ਕਹਿ ਸਕਦੇ ਹੋਣ, ਜਾਂ ਫਿਰ ਵੈਸੇ ਹੀ ਆਪਾਂ ਹਰ ਇਨਸਾਨ ਦਾ ਇੱਕ ਫਰਜ਼ ਹੈ ਇੱਕ ਸਮਾਜਿਕ ਤੌਰ 'ਤੇ ਕਿ ਇੱਕ ਦੂਜੇ ਦਾ ਧਿਆਨ ਰੱਖੀਏ।
ਜੀ, ਅਤੇ ਮੈਨੂੰ ਥੋੜ੍ਹਾ ਜਿਹਾ ਇਹ ਵੀ ਦੱਸੋ ਕਿ ਇੱਥੇ ਮੰਨ ਲਓ ਮੂਲ ਧਨ 100 ਹੈ ਵਾਲੀਆਂ ਦੋ ਗੱਲਾਂ ਨਿਕਲਦੀਆਂ, ਇੱਕ ਤਾਂ ਕੋਈ ਅੰਤਰਰਾਸ਼ਟਰੀ ਵਿਦਿਆਰਥੀ ਆ, ਉਹ ਮਦਦ ਕਿਵੇਂ ਹਾਸਲ ਕਰੇ, ਉਹਦੇ ਲਈ ਕੀ ਪਾਥਵੇ ਹੋਊ, ਅਤੇ ਇੱਕ ਆਸਟ੍ਰੇਲੀਅਨ ਨਾਗਰਿਕ ਆ, ਉਹਦੇ ਲਈ ਕੀ ਸੁਵਿਧਾਵਾਂ ਜਾਂ ਮਦਦ ਮੌਜੂਦ ਹੈ?
ਇੱਕ ਤਾਂ ਮੈਂ ਜਿਵੇਂ ਕਿਹਾ ਕਿ ਆਪਾਂ ਜਿਹੜੇ ਆਪਣੀ ਸਮਾਜਿਕ ਸੰਸਥਾਵਾਂ ਆ, ਮੰਦਰ, ਗੁਰਦੁਆਰੇ, ਕਮਿਊਨਿਟੀ ਔਰਗਨਾਈਜੇਸ਼ਨਸ, ਆਪਾਂ ਅਵੇਅਰਨੈਸ ਰੇਜ਼ ਕਰਕੇ ਬਿਯੋਂਡ ਬਲੂ ਦੇ ਪੈਂਫਲੇਟ ਲਾ ਕੇ ਜਾਂ ਹੋਰ ਐਂਟੀ ਜਿਹੜਾ ਸਟਿਗਮਾ ਬਹੁਤ ਆ, ਸਟਿਗਮਾ ਡਿਸਕ੍ਰਿਮੀਨੇਸ਼ਨ, ਉਹਦੇ ਖਿਲਾਫ ਮੁਹਿੰਮ ਚਲਾਈ ਜਾਏ ਅਤੇ ਅਵੇਅਰਨੈਸ ਮੈਂਟਲ ਹੈਲਥ ਪ੍ਰਮੋਸ਼ਨ ਲਈ ਅਵੇਅਰਨੈਸ ਰੇਜ਼ ਕਰਨ ਲਈ ਸਾਰੀਆਂ ਸਮਾਜਿਕ ਸੰਸਥਾਵਾਂ ਇਹਨੂੰ ਇੱਕ ਪ੍ਰਾਇਓਰਿਟੀ ਬਣਾ ਕੇ ਇਹਦੇ 'ਤੇ ਧਿਆਨ ਦੇਣ ਅਤੇ ਪਬਲਿਕ ਹੈਲਥ ਲੈਵਲ 'ਤੇ ਇਸ ਮਸਲੇ ਨੂੰ ਨਜਿੱਠਿਆ ਜਾਵੇ। ਅਤੇ ਜਦੋਂ ਆਪਾਂ ਇੰਡੀਵਿਜੁਅਲਸ ਦੀ ਗੱਲ ਕਰਦੇ ਹਾਂ, ਇੱਕ ਤਾਂ ਇਹ ਆ ਵੀ ਜਦੋਂ ਜਿਵੇਂ ਮੈਂ ਕਿਹਾ ਕਿ ਜਦੋਂ ਜਾਣਕਾਰੀ ਆ ਫਿਰ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਅਤੇ ਇੱਕ ਦੂਜੇ ਨੂੰ ਸਪੋਰਟ ਕੀਤਾ ਜਾਏ। ਅਤੇ ਫਿਰ ਤੀਜੀ ਗੱਲ, ਜਦੋਂ ਪ੍ਰੋਫੈਸ਼ਨਲ ਹੈਲਪ ਦੀ ਲੋੜ ਹੈ ਉਹਦੇ ਲਈ ਜਿਹੜੇ ਤਾਂ PR ਆ ਜਾਂ ਸਿਟੀਜ਼ਨ ਹੈ ਉਹ ਤਾਂ ਮੈਡੀਕੇਅਰ ਦੇ ਅੰਡਰ ਕਿਸੇ ਵੀ GP ਨੂੰ ਦੇਖ ਸਕਦੇ ਨੇ। ਪਹਿਲਾ ਜਿਹੜਾ ਇੱਥੇ ਕੰਟੈਕਟ ਪੁਆਇੰਟ, ਜੇ ਆਪਾਂ ਕਮਿਊਨਿਟੀ ਔਰਗਨਾਈਜੇਸ਼ਨ 'ਚ ਕੁਛ ਕੰਟੈਕਟ ਪੁਆਇੰਟ ਬਣਾ ਸਕੀਏ ਬਹੁਤ ਵਧੀਆ ਗੱਲ ਆ, ਪਰ ਅਦਰਵਾਈਜ਼ ਮੈਡੀਕਲ ਹੈਲਥ ਦੇ ਪਾਸੇ ਜਿਹੜਾ ਪਹਿਲਾ ਕੰਟੈਕਟ ਪੁਆਇੰਟ ਉਹ GP ਹੈ, ਜਨਰਲ ਪ੍ਰੈਕਟੀਸ਼ਨਰ। ਹਰ ਬੰਦੇ ਦਾ ਭਾਵੇਂ ਉਹ ਨਵਾਂ ਆਇਆ ਕੋਈ ਜਾਂ ਨਵਾਂ ਆਇਆ ਜਾਂ ਪਹਿਲਾਂ ਤੋਂ ਆ, ਹਰੇਕ ਦਾ ਇੱਥੇ GP ਹੋਣਾ ਚਾਹੀਦਾ ਜਿਹਨੂੰ ਜਿਹੜਾ ਜਾਣਦਾ ਹੋਵੇ ਤੁਹਾਨੂੰ ਤੁਹਾਡੇ ਤੁਹਾਡੀ ਲਾਈਫ ਨੂੰ ਤੁਹਾਡੇ ਮਸਲਿਆਂ ਨੂੰ। ਤੋ GP ਨੂੰ ਮਿਲਿਆ ਜਾਏ ਜਾਂ ਫਿਰ ਜੇ ਕੋਈ ਨਹੀਂ ਮਿਲਣਾ ਚਾਹੁੰਦਾ ਉਹਨੂੰ ਦੋਸਤ ਮਿੱਤਰ ਪਰਿਵਾਰ ਵਾਲੇ ਕਹਿਣ ਬਈ ਦੇਖੋ ਦੇਖ ਅਤੇ ਆਪਾਂ ਇਹ ਤੇਰੀ ਇਹ ਲੱਗਦਾ ਵੀ ਹੁਣ ਪ੍ਰੋਬਲਮ ਥੋੜ੍ਹੀ ਜਿਹੀ ਵੱਧ ਰਹੀ, ਡਿਪਰੈਸ਼ਨ ਹੈ ਤੈਨੂੰ, ਆਪਾਂ ਇੱਕ GP ਨੂੰ। ਇਹਦਾ ਮਤਲਬ ਇਹ ਨਹੀਂ ਵੀ GP ਕੋਈ ਦਵਾਈ ਲਿਖ ਦੂਗਾ ਅਤੇ ਦਵਾਈਆਂ ਪਾ ਦੂਗਾ। GP ਇੱਥੇ ਦੇ ਜਿਹੜੇ GP ਆ ਉਹ ਬਹੁਤ ਉਹਨਾਂ ਨੂੰ ਮੈਂਟਲ ਹੈਲਥ ਦੀ ਟ੍ਰੇਨਿੰਗ ਮਿਲਦੀ ਆ ਅਤੇ ਫਿਰ GP ਉਹ ਸਾਰੀ ਨੂੰ ਗੱਲ ਨੂੰ ਅਸੈਸ ਕਰਕੇ ਫਿਰ ਡਿਸਾਈਡ ਕਰ ਸਕਦੇ ਆ ਵੀ ਇਸ ਇਨਸਾਨ ਨੂੰ ਕੋਈ ਐਂਟੀ ਡਿਪਰੈਸੈਂਟ ਮੈਡੀਸਨ ਦੀ ਲੋੜ ਆ ਜਾਂ ਡਰੱਗ ਐਂਡ ਐਲਕੋਹਲ ਸਰਵਿਸਿਜ਼ ਕੋਲ ਰੈਫਰ ਕਰਨ ਦੀ ਲੋੜ ਆ ਜਾਂ ਫਿਰ ਸਾਈਕੋਲੋਜਿਸਟ ਦੀ ਲੋੜ ਆ। ਤੋ GPs ਪੇਸ਼ੈਂਟ ਨੂੰ ਬੰਦੇ ਨੂੰ ਸਾਈਕੋਲੋਜਿਸਟ ਕੋਲ ਰੈਫਰ ਕਰ ਸਕਦੇ ਆ ਅਤੇ ਮੈਡੀਕੇਅਰ ਦੇ ਅੰਡਰ 6 ਸੈਸ਼ਨ ਫ੍ਰੀ ਮਿਲ ਜਾਂਦੇ ਆ, ਉਹ GP ਦੀ ਸਪੈਸ਼ਲ ਰੈਕਮੈਂਡੇਸ਼ਨ ਨਾਲ 10 ਸੈਸ਼ਨ ਵੀ ਮੈਡੀਕੇਅਰ ਦੇ ਨਾਲ ਬਲਕ ਬਿਲਡ ਸੈਸ਼ਨ ਮਿਲ ਜਾਂਦੇ। ਇੱਕ ਇਹ ਆ ਜਿਹੜਾ ਤੁਸੀਂ ਕਹਿੰਦੇ ਨਵੇਂ ਜਿਹੜੇ ਸਟੂਡੈਂਟ ਆਏ, ਸਟੂਡੈਂਟਸ ਦਾ ਵੀ ਜੇ ਤਾਂ ਜਿਹੜਾ ਓਵਰਸੀਜ਼ ਹੈਲਥ ਇੰਸ਼ੋਰੈਂਸ ਹੁੰਦਾ ਉਹਦੇ ਅੰਡਰ ਉਹ GP ਨੂੰ ਦੇਖ ਸਕਦੇ, ਨਹੀਂ ਤਾਂ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਸ਼ਹਿਰ 'ਚ ਕੋਈ ਆਪਣੇ ਇੰਡੀਆ ਦੇ ਇੰਨੇ ਡਾਕਟਰ ਇੱਥੇ GPs ਆਸਟ੍ਰੇਲੀਆ 'ਚ ਹਰ ਸ਼ਹਿਰ 'ਚ ਨੇ, ਹਰ ਇੱਕ ਲੈਂਗੁਏਜ ਦੇ ਕੁਛ GPs ਦਾ ਇੱਕ ਡਾਟਾਬੇਸ ਬਣਾ ਕੇ ਅਤੇ ਬਹੁਤ ਸਾਰੇ ਲੋਕ ਵਿਲਿੰਗ ਨੇ ਆਪਣੇ ਭਾਈਚਾਰੇ 'ਚ ਲੋਕਾਂ ਦੀ ਹੈਲਪ ਕਰਨ ਲਈ, ਤਾਂ ਉਹਨਾਂ ਨੂੰ ਮਿਲਿਆ ਜਾਵੇ। ਤਾਂ ਫਸਟ ਪੁਆਇੰਟ ਆਫ ਕੰਟੈਕਟ ਜਿਹੜਾ ਹੈ ਉਹ GP ਹੀ ਹੋਏਗਾ
ਜੀ। ਸਮੇਂ ਦਾ ਦਸਵੰਧ ਜੇ ਡਾਕਟਰ ਕੱਢ ਸਕਣ ਤਾਂ ਉਹਦੇ ਵਰਗੀ ਰੀਸ ਨਹੀਂ। ਅਤੇ ਵੱਡੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਹੁਣ ਕਹੀ ਆ ਉਹ ਇਹੀ ਆ ਕਿ ਤੁਹਾਨੂੰ ਆਪਣੀ ਨਬਜ਼ ਫੜਾਉਣੀ ਪੈਣੀ ਆ, ਤਾਂ ਹੀ ਹਕੀਮ ਨੇ ਰੋਗ ਬੁੱਝਣਾ ਲੱਭਣਾ, ਅਤੇ ਜੇ ਉਹ ਲੱਭਿਆ ਜਾਊ ਬੁੱਝਿਆ ਜਾਊ ਤਾਂ ਹੀ ਉਹਦਾ ਹੱਲ ਹੋ ਸਕਦਾ। ਸੋ ਇਸ ਲਈ ਜ਼ਰੂਰੀ ਆ ਕਿ ਲੋਕ ਖਾਸ ਤੌਰ 'ਤੇ ਪੀੜਤ ਡਾਕਟਰਾਂ ਤੱਕ ਪਹੁੰਚ ਬਣਾਉਣ। ਜੀ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ।
ਜ਼ਰੂਰ, ਥੈਂਕ ਯੂ ਰਤਿੰਦਰ।
Want to hear more stories like this? Subscribe to our regular podcasts on iTunes.